ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਲੜੀ ਚੱਲੀ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਜੀਵਨ ਬਾਰੇ ਕੁਛ ਅਰਜ਼ਾਂ ਆਪ ਜੀ ਦੇ ਚਰਨਾਂ ਵਿੱਚ ਕਰਾਂਗਾ। ਪਿਛਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਇੱਥੋਂ ਤੱਕ ਇਤਿਹਾਸ ਜਿਹੜਾ ਹੈ ਗੁਰ ਇਤਿਹਾਸ ਸਰਵਣ ਕਰ ਚੁੱਕੇ ਹਾਂ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਵਾਨੀ ਦੇ ਪਹਿਲੇ ਪਹਿਰ ਦਾ ਉਹ ਵਕਤ ਜਦੋਂ ਕਿਲ੍ਹਾ ਰਾਏਪੁਰ ਦਾ ਪਣਵਈਆ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੋਰਾਂ ਦਾ ਕਾਬਲ ਸਿੰਘ ਉਹਨਾਂ ਨੂੰ ਛੁੱਟੀ ਆਇਆ ਵਾਪਸ ਫੌਜ ਦੇ ਵਿੱਚੋਂ ਜਦੋਂ ਵਾਪਸ ਜਾਂਦਾ ਅਤੇ ਨਾਲ ਲੈ ਜਾਂਦਾ। ਇਹ ਕਾਬਲ ਸਿੰਘ ਸਿੱਖ ਰਾਜ ਫੌਜ ਦੇ ਵਿੱਚ 12 ਤੋਪਾਂ ਦਾ ਮਾਲਕ ਸੀ, ਭਾਵ ਕਿ 12 ਤੋਪਾਂ ਇਸ ਦੇ ਅੰਡਰ ਦੇ ਵਿੱਚ ਸਨ, ਇਸ ਦੇ ਅਧੀਨ ਸਨ। ਜਿੱਥੇ ਵੀ ਜੰਗ ਹੁੰਦਾ ਇਹ ਤੋਪਾਂ ਦਾ ਇੰਚਾਰਜ ਸੀ, ਵੱਡਾ ਅਫਸਰ ਸੀ। ਇਸ ਕਰਕੇ ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਡੀਲ ਡੋਲ ਵੇਖ ਕੇ ਕਿ ਇਸ ਤਰ੍ਹਾਂ ਦਾ ਜਵਾਨ ਤੇ ਜਿਹੜਾ ਹੈ ਉਹ ਫੌਜ ਦੇ ਵਿੱਚ ਚਾਹੀਦਾ, ਉਹ ਉਹਨਾਂ ਨੂੰ ਨਾਲ ਪ੍ਰੇਰ ਕੇ ਲੈ ਜਾਂਦਾ। ਸਤਿਗੁਰੂ ਜੀ 1837 ਦੇ ਵਿੱਚ ਫੌਜ ਵਿੱਚ ਭਰਤੀ ਹੁੰਦੇ ਨੇ। ਇਹੀ ਇਹਨਾਂ ਦੇ ਜੀਵਨ ਦਾ ਇੱਕ ਉਹ ਪੀਰੀਅਡ ਹੈ ਜਿਹਦੇ ਵਿੱਚ ਅਸੀਂ ਇਹ ਸਮਝ ਸਕਦੇ ਹਾਂ ਕਿ ਉਹਨਾਂ ਨੇ ਆਉਣ ਵਾਲੇ ਸਮੇਂ ਦਾ ਆਧਾਰ ਇਸ ਫੌਜ ਦਾ ਇਹ ਸਮਾਂ ਹੈ, ਜਿਹਦੇ ਵਿੱਚ ਧਾਰਮਿਕ ਵੀ ਅਤੇ ਰਾਜਨੀਤਿਕ ਵੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬੜੀ ਗੋ ਨਿਗਾਹ ਦੇ ਨਾਲ, ਬੜੀ ਡੂੰਘੀ ਨੀਚ ਦੇ ਨਾਲ ਸਿੱਖਾਂ ਦੇ ਕਿਰਦਾਰਾਂ ਨੂੰ ਜਿੱਥੇ ਵੇਖਦੇ ਨੇ ਉੱਥੇ ਪੰਜਾਬ ਦੀ ਰਾਜਨੀਤੀ ਨੂੰ ਵੇਖਦੇ ਨੇ, ਹਿੰਦੁਸਤਾਨ ਦੀ ਰਾਜਨੀਤੀ ਨੂੰ ਵੇਖਦੇ ਨੇ, ਕਿਉਂਕਿ ਲਾਹੌਰ ਦਰਬਾਰ ਦੇ ਨੇੜੇ ਨੇ। ਉਹ ਵੇਖਦੇ ਪਏ ਹਨ ਕਿ ਕਿਸ ਤਰ੍ਹਾਂ ਹੌਲੀ ਹੌਲੀ ਸਾਰਾ ਹਿੰਦੁਸਤਾਨ ਇੱਕ ਇੱਕ ਕਰਕੇ ਰਾਜ ਅੰਗਰੇਜ਼ ਦੇ ਅਧੀਨ ਹੁੰਦਾ ਜਾ ਰਿਹਾ ਅਤੇ ਕਿਹੜਾ ਰਾਜਾ ਕੀ ਕੰਮ ਕਰਦਾ ਪਿਆ, ਇਹ ਸਾਰਾ ਕੁਛ ਲਾਹੌਰ ਦਰਬਾਰ ਦੇ ਵਿੱਚ ਬੈਠਿਆਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੇਖਦੇ ਨੇ। ਆਪ ਜੀ ਦੇ ਆਰੰਭਿਕ ਦਿਨਾਂ ਦੇ ਵਿੱਚ ਜੋ ਭਾਈ ਸੰਤੋਖ ਸਿੰਘ ਹੋਰੀ ਲਿਖਦੇ ਨੇ ਕਿ ਆਪ ਜੀ ਦਾ ਮਨ ਜਿਹੜਾ ਸੀ ਉਹ ਭਜਨ ਬੰਦਗੀ ਵਾਲਾ ਸੀ, ਆਪਣੇ ਨਾਲ ਦੇ ਸਾਥੀਆਂ ਨੂੰ ਇੱਕ ਬੜੀ ਇਹ ਵੀ ਗੱਲ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਜਿਸ ਪਲਟਨ ਦੇ ਵਿੱਚ ਸ਼ਾਮਿਲ ਹੋਏ, ਨੌਨਿਹਾਲ ਵਾਲੀ ਪਲਟਨ, ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਨੌਨਿਹਾਲ ਸੀ ਉਸ ਦੀ ਪਲਟਨ ਸੀ ਇਹ, 18 ਨੰਬਰ ਰਸਾਲਾ ਇਸ ਤਰ੍ਹਾਂ ਉਸਦਾ ਨਾਮ ਵੀ ਆਉਂਦਾ ਹੈ। ਇਸ ਰਸਾਲੇ ਦੇ ਵਿੱਚ ਜਿਹੜੇ ਬੰਦੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਸਨ, ਜਿਨ੍ਹਾਂ ਦੇ ਵਿੱਚੋਂ ਧਿਆਨ ਸਿੰਘ ਮਲਵਈ, ਬਾਬਾ ਖੁਦਾ ਸਿੰਘ, ਬਾਬਾ ਜਮੀਤ ਸਿੰਘ ਗਿੱਲ, ਇਸ ਤੋਂ ਬਿਨਾਂ ਜੀਤ ਸਿੰਘ ਠਰੂ, ਇਹ ਸ਼ਾਮ ਸਿੰਘ ਸਰਹਾਲੀ, ਭਗਵਾਨ ਸਿੰਘ ਮਰਹਾਣਾ, ਇਹ ਬੰਦੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਸ ਸਮੇਂ ਫੌਜ ਦੇ ਸਾਥੀ ਨੇ, ਪਰ ਇਹ ਬਾਅਦ ਵਿੱਚ ਭੈਣੀ ਸਾਹਿਬ ਵੀ ਆਉਂਦੇ ਨੇ। ਰਾਜਾ ਸਿੰਘ ਤਰਾਂਡੀ ਉਹ ਵੀ ਇਸੇ ਹੀ ਫੌਜ ਦੇ ਵਿੱਚ ਹੈ, ਇਸੇ ਹੀ ਪਲਟਨ ਦੇ ਵਿੱਚ ਹੈ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਸ ਵਿਹਾਰ ਨੂੰ, ਉਸ ਜੀਵਨ ਨੂੰ ਫੌਜ ਦੇ ਵਿੱਚ ਹੀ ਤੱਕ ਲੈਂਦੇ ਨੇ ਅਤੇ ਇਹ ਜਾਣ ਲੈਂਦੇ ਨੇ ਕਿ ਆਉਣ ਵਾਲਾ ਭਵਿੱਖ ਜਿਹੜਾ ਪੰਜਾਬ ਦਾ ਹੈ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਤੋਂ ਹੀ ਵੇਖਿਆ ਜਾ ਸਕਦਾ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੇਖਦੇ ਨੇ ਕਿ ਲਾਹੌਰ ਦਰਬਾਰ ਦੇ ਜਿਹੜੇ ਨੁਮਾਇੰਦੇ ਨੇ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕਿਸ ਤਰ੍ਹਾਂ ਇਹ ਕਾਲੀ ਤਵਾਰੀਖ ਜਿਹੜੀ ਹੈ ਉਹ ਲਿਖਦੇ ਪਏ ਨੇ, ਜਿਹਦੇ ਬਾਰੇ ਬੜਾ ਕੁਛ ਕਿਹਾ ਜਾ ਸਕਦਾ, ਪਰ ਮੇਰਾ ਜਿਹੜਾ ਵਿਸ਼ਾ ਹੈ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਉੱਤੇ ਹੈ। ਸਤਿਗੁਰੂ ਜੀ ਫੌਜ ਦੇ ਵਿੱਚ ਕੁਛ ਅਲੌਕਿਕ ਚਮਤਕਾਰ, ਜਿਹੜਾ ਪਰਾਲੌਕਿਕ ਵੀ ਬੋਲ ਸਕਦੇ ਹਾਂ ਅਸੀਂ ਜਿਸ ਨੂੰ, ਉਹ ਵਰਤਦੇ ਨੇ। ਸਤਿਗੁਰੂ ਜੀ ਜਿੱਥੇ ਆਪਣੇ ਸਾਥੀਆਂ ਨੂੰ ਸਵੇਰੇ ਉਠਾਉਂਦੇ ਨੇ, ਉਹਨਾਂ ਨੂੰ ਨਾਮ ਸਿਮਰਨ ਵਾਸਤੇ ਕਹਿੰਦੇ ਨੇ, ਰਾਤ ਨੂੰ ਜਦੋਂ ਫੌਜ ਸੌਣ ਲੱਗਦੀ ਹੈ ਤਾਂ ਸਤਿਗੁਰੂ ਜੀ ਉਹਨਾਂ ਸਾਰਿਆਂ ਨੂੰ ਕਹਿੰਦੇ ਨੇ, ਤੁਸੀਂ ਸਾਰੇ ਲੇਟ ਜਾਵੋ, ਸੌਂ ਜਾਵੋ, ਮੈਂ ਤੁਹਾਡਾ ਪਹਿਰਾ ਦੇਵਾਂਗਾ। ਸਾਰੀ ਰਾਤ ਪਹਿਰਾ ਦਿੰਦੇ ਨੇ, ਸਵੇਰੇ ਫਿਰ ਆਪਣੇ ਸਾਥੀਆਂ ਨੂੰ ਉਠਾਉਂਦੇ ਨੇ, ਨਾਮ ਜਪਾਉਂਦੇ ਨੇ, ਨਾਲ ਦੇ ਸਾਥੀ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਵੇਖਦੇ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਵਿੱਚ, ਜਿਹੜੇ ਮਹਾਨ ਮਹਾਂਪੁਰਸ਼ਾਂ ਦੇ ਵਿੱਚ ਜਾਂ ਮਹਾਨ ਪੈਗੰਬਰਾਂ ਦੇ ਵਿੱਚ ਹੁੰਦੀਆਂ ਨੇ। ਉਹ ਅਨੁਮਾਨ ਲਾਉਂਦੇ ਨੇ ਕਿ ਇਹ ਕੋਈ ਮਹਾਨ ਆਤਮਾ ਹੈ। ਕਾਨ ਸਿੰਘ ਚੱਕ ਮਰੇਲਕੋਟਲਾ ਰਿਆਸਤ ਦਾ ਪਿੰਡ ਹੈ, ਚੱਕ ਉੱਥੋਂ ਦਾ ਰਹਿਣ ਵਾਲਾ ਸੂਬੇਦਾਰ ਹੈ ਇਸ ਪਲਟਨ ਦਾ, ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਕਈ ਕੌਤਕ ਜਿਹੜਾ ਹੈ ਆਪਣੀ ਅੱਖਾਂ ਦੇ ਨਾਲ ਤੱਕਦਾ। ਇੱਥੋਂ ਹੀ ਕਈ ਵਾਰ ਫੌਜ ਜਿਹੜੀ ਹੈ ਪਿਸ਼ੌਰ ਦੇ ਇਲਾਕਿਆਂ ਨੂੰ, ਪਿਸ਼ਾਵਰ ਦੇ ਇਲਾਕਿਆਂ ਵੱਲ ਜਾਂਦੀ ਹੈ ਅਤੇ ਉੱਥੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੀ ਸ਼ੋਭਾ ਜਿਹੜੀ ਹੈ, ਜਿਸ ਨੂੰ ਸੰਜੀ ਨੇ ਵੀ ਪਹਿਲੇ ਦਿਨ ਦੇ ਵਿੱਚ ਆਖਿਆ ਸੀ ਕਿ ਗੋਏ ਰਾਖੀ ਘੱਟ ਦੀਪ, ਉਹਨਾਂ ਦੀ ਸ਼ੋਭਾ ਭਾਵੇਂ ਇਸ ਤਰ੍ਹਾਂ ਹੈ ਜਿਵੇਂ ਘੜੇ ਦੇ ਵਿੱਚ ਦੀਵਾ ਰੱਖਿਆ ਜਾਵੇ ਅਤੇ ਉਹਦਾ ਜਦੋਂ ਕੋਈ ਘੜੇ ਦਾ ਕੋਈ ਢੱਕਣ ਜਿਹੜਾ ਹੈ ਚੁੱਕੇਗਾ, ਉਸ ਭਾਂਡੇ ਨੂੰ ਵੇਖੇਗਾ ਅੰਦਰ ਜਾ ਕੇ, ਅਤੇ ਫਿਰ ਉਹ ਚਾਨਣਾ ਦਿਸੇਗਾ। ਜਿਹੜਾ ਵੀ ਉੱਧਰ ਇਲਾਕੇ ਦੇ ਵਿੱਚ ਅਟਕ ਵਾਲੇ ਪਾਸੇ ਜਾਂਦਾ, ਉਹਨੂੰ ਸਤਿਗੁਰੂ ਬਾਲਕ ਸਿੰਘ ਦੀ ਸ਼ੋਭਾ ਸੁਣਨ ਨੂੰ ਜ਼ਰੂਰ ਮਿਲਦੀ ਹੈ। ਇਸ ਤੋਂ ਪਹਿਲਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੋਂ ਪਹਿਲਾਂ ਵੀ ਕਈ ਵਾਰ ਫੌਜ ਉਸ ਇਲਾਕੇ ਦੇ ਵਿੱਚ ਗਈ ਹੈ। ਸਾਡਾ ਇਤਿਹਾਸਕਾਰ ਇਹ ਦੱਸਦਾ ਕਿ ਇੱਕ ਵਾਰ ਫੌਜ ਗਈ ਅਤੇ ਫੌਜ ਦੇ ਮੁਖੀਆਂ ਨੇ ਇਹ ਗੱਲ ਸੋਚੀ ਕਿ ਸਾਡੀ ਤਨਖਾਹ ਜਿਹੜੀ ਹੈ ਉਹ ਲਾਹੌਰ ਦਰਬਾਰ ਤੋਂ ਨਹੀਂ ਵਾਪਸ ਸਾਨੂੰ ਮਿਲ ਰਹੀ, ਇਸ ਕਰਕੇ ਉਹ ਜਿਹੜੀ ਐਮਰਜੈਂਸੀ ਮਾਇਆ ਫੌਜ ਨੂੰ ਦਿੱਤੀ ਜਾਂਦੀ ਹੈ ਉਹ ਇੱਕ ਟਰੰਕ ਦੇ ਵਿੱਚ ਦਿੱਤੀ ਜਾਂਦੀ ਸੀ। ਉਹਨਾਂ ਨੇ ਸੋਚਿਆ ਕਿ ਅਸੀਂ ਇਹ ਤਾਲਾ ਜਿਹੜਾ ਹੈ ਉਹ ਤੋੜ ਦਈਏ, ਇਸ ਟਰੰਕ ਦਾ ਤਾਲਾ ਤੋੜ ਦਈਏ ਅਤੇ ਪੈਸੇ ਜਿਹੜੇ ਨੇ ਕੱਢ ਲਈਏ, ਇਸ ਤਰ੍ਹਾਂ ਦੀ ਸੋਚੀ ਗੱਲ। ਤਾਂ ਫਿਰ ਕਿਸੇ ਨੇ ਸਲਾਹ ਦਿੱਤੀ ਵੀ ਚਲੋ ਇੱਥੇ ਮਹਾਂਪੁਰਸ਼ ਨੇ ਬਾਲਕ ਸਿੰਘ ਹੁਰੀ, ਉਹਨਾਂ ਨੂੰ ਜਾ ਕੇ ਇਹ ਗੱਲ ਆਪਣੀ ਬੇਨਤੀ ਕਰਦੇ ਹਾਂ ਵੀ ਸਾਡੀ ਤਨਖਾਹ ਨਹੀਂ ਮਿਲ ਰਹੀ, ਕਿਉਂਕਿ ਉਸ ਦਾ ਤਾਲਾ ਤੋੜਨ ਦਾ ਮਤਲਬ ਇਹ ਸੀ ਕਿ ਫੌਜ ਦਾ ਡਿਸਿਪਲਿਨ ਤੋੜਨਾ, ਕੋਰਟ ਮਾਰਸ਼ਲ ਹੁੰਦਾ, ਨੌਕਰੀਆਂ ਤੋਂ ਹੱਥ ਧੋ ਬੈਠਦੇ, ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਨ ਆਉਣ ਵਾਲੇ ਭਵਿੱਖ 'ਚ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਸੀ। ਪਰ ਉਹਨਾਂ ਨੇ ਸੋਚਿਆ ਕਿ ਚਲੋ ਅਸੀਂ ਇੱਕ ਵਾਰੀ ਮਹਾਂਪੁਰਖਾਂ ਨੂੰ ਪੁੱਛ ਲਈਏ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕੋਲ ਅਰਜ਼ ਕੀਤੀ, ਪਾਤਸ਼ਾਹ ਔਖੇ ਬਹੁਤ ਆ, ਘਰਾਂ ਦੇ ਗੁਜ਼ਾਰੇ ਨਹੀਂ ਹੁੰਦੇ, ਚਿੱਠੀਆਂ ਆਉਂਦੀਆਂ ਨੇ, ਅਤੇ ਅਸੀਂ ਇਹ ਸੋਚਿਆ ਕਿ ਆਹ ਜਿਹੜੇ ਪੈਸੇ ਐਮਰਜੈਂਸੀ ਸਾਨੂੰ ਫੌਜ ਦੇ ਦਿੱਤੇ ਜਾਂਦੇ ਨੇ ਇਹਦਾ ਤਾਲਾ ਤੋੜ ਦਈਏ ਅਤੇ ਪੈਸੇ ਕੱਢ ਲਈਏ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ, ਉਸ ਸਮੇਂ ਇਹ ਮਹਾਂਪੁਰਖ ਦੇ ਸਿਰਫ ਦਰਸ਼ਨ ਕਰਨ ਵਾਸਤੇ ਗਏ ਨੇ, ਇੱਕ ਸਾਧੂ ਨੂੰ ਮੰਨਣ ਵਾਸਤੇ ਜਾਂਦੇ ਨੇ ਇਹ ਲੋਕ, ਉਹਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨਹੀਂ, ਇਹ ਉਹਨਾਂ ਤੋਂ ਪਹਿਲਾਂ ਦਾ ਵਾਕਿਆਤ ਹੈ। ਤਾਂ ਉਹ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਉਸ ਸਮੇਂ ਉਹਨਾਂ ਨੂੰ ਕਹਿੰਦੇ, ਭਾਈ ਇਸ ਤਰ੍ਹਾਂ ਨਾ ਕਰੋ, ਤਨਖਾਹਾਂ ਆ ਜਾਣਗੀਆਂ, ਅਤੇ ਤਨਖਾਹਾਂ ਜਿਹੜੀਆਂ ਨੇ ਸੱਚਮੁੱਚ ਹੀ ਸਤਿਗੁਰੂ ਕਹਿੰਦੇ ਨੇ ਅਤੇ ਉਹ ਸੱਚਮੁੱਚ ਆ ਜਾਂਦੀਆਂ ਨੇ। ਜਦੋਂ ਤਨਖਾਹਾਂ ਆ ਜਾਂਦੀਆਂ ਨੇ ਅਤੇ ਉਹ ਫੌਜ ਦੇ ਕੁਛ ਬੰਦੇ ਜਿਹੜੇ ਨੇ ਸਲਾਹ ਕਰਦੇ ਨੇ ਕਿ ਕੁਛ ਪੈਸੇ ਪਾ ਕੇ ਆਪਾਂ ਉਹਨਾਂ ਨੂੰ ਭੇਟਾ ਧਰੀਏ, ਵੀ ਉਹਨਾਂ ਦੀ ਕਿਰਪਾ ਦੇ ਨਾਲ, ਉਹਨਾਂ ਦੇ ਬਚਨ ਦੇ ਨਾਲ ਸਾਡੇ ਪੈਸੇ ਜਿਹੜੇ ਨੇ ਉਹ ਆ ਗਏ। ਉਹ ਜਦੋਂ ਭੇਟਾ ਧਰਨ ਜਾਂਦੇ ਨੇ ਤਾਂ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਚੁੱਕ ਲਓ, ਆਪਣੇ ਬੱਚਿਆਂ ਨੂੰ ਕੱਪੜੇ ਬਣਾ ਕੇ ਦਿਓ, ਹੋਰ ਜੋ ਤੁਹਾਨੂੰ ਲੋੜ ਹੈ, ਜ਼ਰੂਰਤ ਹੈ ਘਰ ਦੇ ਵਿੱਚ, ਉਹਦੀ ਆਪਣੀ ਪੂਰਤੀ ਕਰੋ, ਇਹ ਪੈਸੇ ਚੁੱਕ ਲਓ। ਉਹ ਕਹਿੰਦੇ ਜੀ ਕੋਈ ਹੋਰ ਸੇਵਾ, ਤਾਂ ਉੱਥੇ ਭਾਈ ਸੰਤੋਖ ਸਿੰਘ ਹੁਰੀ ਲਿਖਦੇ ਨੇ ਕਿ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਆਖਿਆ, ਉਹ ਛੋਦਿਓ, ਤੁਸੀਂ ਕੀ ਸੇਵਾ ਕਰਨੀ ਹੈ, ਭਾਵ ਤੁਸੀਂ ਕੀ ਸੇਵਾ ਕਰ ਸਕਦੇ ਹੋ, ਪਰ ਇੱਕ ਹੁਕਮ ਕਰਦੇ ਨੇ ਕਿ ਇੰਨਾ ਕੁ ਮੰਨੋ ਕਿ ਆਪਣੇ ਨਾਲ ਆਪਣੇ ਪਲਟਨ ਦੇ ਨਾਲ ਕੋਈ ਰਾਗੀ ਸਿੰਘ ਰੱਖੋ, ਕੀਰਤਨ ਕਰਿਆ ਕਰੋ, ਸਵੇਰੇ ਆਸਾ ਦੀ ਵਾਰ ਦਾ ਕੀਰਤਨ ਲਾਇਆ ਕਰੋ ਅਤੇ ਨਾਮ ਜਪਿਆ ਕਰੋ। ਇਸ ਤਰ੍ਹਾਂ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਇਹਨਾਂ ਨੂੰ ਉਪਦੇਸ਼ ਦਿੰਦੇ ਨੇ। ਇਸ ਕਰਕੇ ਫੌਜ ਦਾ ਪਹਿਲਾਂ ਹੀ ਇਹਨਾਂ ਤੋਂ ਜਿਹੜੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਤੋਂ ਪਹਿਲਾਂ ਹੀ ਜਾਣਕਾਰ ਸੀ। ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਾਲੀ ਪਲਟਣ ਜਾਂਦੀ, ਉਹ ਵੀ ਉੱਧਰੋਂ ਪਿਸ਼ੌਰ ਵੱਲੋਂ ਜਿਹੜਾ ਖਜ਼ਾਨਾ ਲੈਣ ਵਾਸਤੇ ਜਾਂਦੀ ਹੈ, ਜਦੋਂ ਇਸ ਥਾਂ ਦੇ ਉੱਤੇ ਆਣ ਕੇ ਹਜ਼ਰੋ ਦੇ ਕਿਲ੍ਹੇ ਦੇ ਵਿੱਚ ਆਣ ਕੇ ਰੁਕਦੀ ਹੈ, ਤਾਂ ਉਹ ਸ਼ੋਭਾ ਪਹਿਲਾਂ ਹੀ ਫੌਜੀਆਂ ਦੇ ਵਿੱਚ ਹੈਗੀ, ਫੌਜੀਆਂ ਨੂੰ ਪਹਿਲਾਂ ਹੀ ਪਤਾ ਹੈ ਉਹਨਾਂ ਬਾਰੇ। ਤਾਂ ਬਾਬਾ ਜਮੀਤ ਸਿੰਘ ਸਭ ਤੋਂ ਪਹਿਲਾਂ, ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਇਸ ਪਲਟਣ ਦੇ ਵਿੱਚ ਉਸ ਬਾਬਾ ਜਮੀਤ ਸਿੰਘ ਸਭ ਤੋਂ ਪਹਿਲਾਂ ਜਾਂਦਾ, ਤਾਂ ਉਹ ਸਤਿਗੁਰੂ ਬਾਲਕ ਉਹ ਸੋਹੰਗ ਦਾ ਭਜਨ ਕਰਦੇ ਸਨ ਅਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜਾਂਦਿਆਂ ਨੂੰ ਸੋਹੰਗ ਦਾ ਹੀ ਅਰਥ ਕਰਦੇ ਪਏ ਸਨ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਰੋਜ਼ ਕਥਾ ਜਿਹੜੀ ਸੀ ਸਤਿਗੁਰੂ ਬਾਲਕ ਸਿੰਘ ਜੀ ਕਰਦੇ ਸੀ। ਜਦੋਂ ਉਹ ਸੋਹੰਗ ਦਾ ਅਰਥ ਕਰਦੇ ਪਏ ਨੇ ਤਾਂ ਅਰਥ ਸੱਚਮੁੱਚ ਹੀ ਉਹਨਾਂ ਦੇ ਮਨ ਨੂੰ ਭਾ ਜਾਂਦਾ, ਬਾਬਾ ਜਮੀਤ ਸਿੰਘ ਦੇ ਨੂੰ। ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਗਲਤ ਸੀ ਕਿ ਕਲਯੁੱਗ ਦਾ ਜਿਹੜਾ ਇਸ ਸਮੇਂ ਦਾ ਨਾਮ ਹੈ ਉਹ ਚੌਅੱਖਰਾ ਨਾਮ ਹੈ। ਤਾਂ ਉਹ ਸਤਿਗੁਰੂ ਬਾਲਕ ਸਿੰਘ ਨੂੰ ਅਰਜ਼ ਕਰਦੇ ਨੇ ਕਿ ਮੈਨੂੰ ਉਹ ਚੌਅੱਖਰਾ ਨਾਮ ਜਿਹੜਾ ਦਿੱਤਾ ਜਾਵੇ। ਬਾਬਾ ਜਮੀਤ ਸਿੰਘ ਪਹਿਲਾਂ ਨਾਮ ਲੈ ਲੈਂਦੇ ਨੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਤੋਂ, ਫਿਰ ਵਾਪਸ ਆਣ ਕੇ ਪਲਟਣ 'ਚ ਇਹ ਗੱਲ ਦੱਸਦੇ ਨੇ, ਭਾਈ ਮੈਂ ਤਾਂ ਨਾਮ ਲੈ ਆਇਆ, ਸੋਹੰਗ ਦਾ ਨਾਮ ਜਿਹੜਾ ਮੈਂ ਲੈਂਦਾ ਸੀ ਉਹ ਮੈਂ ਹੁਣ ਛੱਡ ਦਿੱਤਾ, ਹੁਣ ਮੈਂ ਚੌਅੱਖਰਾ ਨਾਮ ਲੈ ਆਇਆ। ਅਤੇ ਉਹ ਸੱਚਮੁੱਚ ਹੀ ਕਰਨੀ ਵਾਲੇ ਨੇ, ਉਹਨਾਂ ਦੇ ਜ਼ੁਬਾਨ ਦੇ ਵਿੱਚ ਜੋ ਹੈ ਤਸੀਰ ਹੈ ਅਤੇ ਉਹਨਾਂ ਦੇ ਬਚਨ ਸੁਣਨ ਨੂੰ ਜਿਹੜਾ ਹੈ ਜੀ ਕਰਦਾ, ਉਹਨਾਂ ਦੇ ਕੋਲ ਬੈਠਣ ਨੂੰ ਜੀ ਕਰਦਾ। ਫਿਰ ਇੱਥੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੀ ਫਿਰ ਇਹ ਸਲਾਹ ਕਰਦੇ ਨੇ ਉਹਨਾਂ ਦੇ ਕੋਲ ਜਾਣ ਦੀ। ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਾਂਦੇ ਨੇ ਤਾਂ ਉਸ ਸਮੇਂ ਵੀ ਉਹ ਕਥਾ ਦੇ ਟਾਈਮ ਪਹੁੰਚਦੇ ਨੇ, ਕਿਉਂਕਿ ਸਾਰਿਆਂ ਨੂੰ ਪਤਾ ਹੁੰਦਾ ਕਿ ਜਿਸ ਸਮੇਂ ਕਥਾ ਚੱਲਦੀ ਹੈ ਉਦੋਂ ਸਾਧ ਸੰਗਤ ਆਣ ਕੇ ਉਹਨਾਂ ਦੇ ਦਰਸ਼ਨ ਕਰਦੀ ਹੈ। ਤਾਂ ਕਥਾ ਦੇ ਵਿੱਚ ਠਾਕੁਰ ਤੁਮ ਸਰਣਾਈ ਆਇਆ, ਉਤਰ ਗਏ ਮੇਰੇ ਮਨ ਕਾ ਸੰਸਾ, ਜਬ ਤੈ ਦਰਸ਼ਨ ਪਾਇਆ, ਇਹ ਸ਼ਬਦ ਜਿਹੜਾ ਆ ਉਹ ਚੱਲਦਾ। ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਆਉਂਦੇ ਨੇ ਤਾਂ ਉਹ ਇੱਕੋ ਦਮ ਕਥਾ ਬੰਦ ਕਰਕੇ ਕਹਿੰਦੇ ਨੇ ਭਾਈ ਠਾਕੁਰ ਸੱਚਮੁੱਚ ਆ ਗਏ ਅੱਜ, ਅਤੇ ਤੁਹਾਡੀ ਹੀ ਜਿਹੜੀ ਹੈ ਉਹ ਉਡੀਕ ਹੈ। ਉਹਨਾਂ ਦੀ ਝੋਲੀ ਦੇ ਵਿੱਚ ਪਤਾਸੇ ਪਾਏ ਜਾਂਦੇ ਨੇ, ਉਹਨਾਂ ਨੂੰ ਬਿਠਾ ਕੇ ਨਾਰੀਅਲ ਰੱਖ ਕੇ ਮੱਥਾ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਟੇਕਦੇ ਨੇ। ਫਿਰ ਇੱਥੋਂ ਤੱਕ ਸਾਡਾ ਇਤਿਹਾਸਕਾਰ ਲਿਖਦਾ ਪਿਆ ਕਿ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਸਾਰੇ ਹਜ਼ਰੋ ਦੇ ਜਿਹੜੇ ਸਾਧ ਸੰਗਤ ਹੈ ਉਹਨੂੰ ਕਹਿੰਦੇ ਨੇ ਭਾਈ ਹੁਣ ਸਾਰੇ ਮੱਥਾ ਟੇਕੋ, ਤੁਸੀਂ ਹੁਣ ਇਹਨਾਂ ਨੂੰ ਮੱਥਾ ਟੇਕੋ। ਉਹ ਸਾਰੇ ਮੱਥਾ ਟੇਕਦੇ ਨੇ। ਫਿਰ ਇੱਥੋਂ ਤੱਕ ਕਹਿੰਦੇ ਨੇ ਫੌਜ ਦੇ ਜਿਹੜੇ ਨਾਲ ਦੇ ਹੋਰ ਸਾਥੀ ਹੁੰਦੇ ਨੇ ਕਹਿੰਦੇ ਨੇ ਭਾਈ ਹੁਣ ਨਾਮ ਦਾ ਖਜ਼ਾਨਾ ਇਹਨਾਂ ਦੇ ਕੋਲ ਹੈ, ਹੁਣ ਤੁਸੀਂ ਜੇ ਨਾਮ ਲੈਣਾ ਹੋਇਆ ਇਹਨਾਂ ਤੋਂ ਲਵੋਗੇ, ਜੇ ਕਿਸੇ ਨੇ ਨਾਮ ਦੀ ਜ਼ਰੂਰਤ ਹੈ ਹੁਣ ਇਹਨਾਂ ਕੋਲ ਜਾਣਾ ਪਵੇਗਾ, ਇਹਨਾਂ ਕੋਲੋਂ ਨਾਮ ਜਿਹੜਾ ਤੁਹਾਨੂੰ ਪ੍ਰਾਪਤ ਹੋਵੇਗਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਉੱਥੇ ਇਹ ਗੁਰੂ ਨਾਨਕ ਨਾ ਦੀ ਜਿਹੜੀ ਗੁਰਗੱਦੀ ਹੈ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਤੋਂ ਸਤਿਗੁਰੂ ਰਾਮ ਸਿੰਘ ਦੇ ਕੋਲ ਆਉਂਦੀ ਹੈ। ਫਿਰ ਇੱਥੋਂ ਵਾਪਸ ਜਾਂਦੇ ਨੇ। ਫਿਰ ਇੱਥੇ ਇੱਕ ਹੁਕਮ ਇਹ ਵੀ ਹੈ ਕਿ ਹੁਣ ਭੈਣੀ ਸਾਹਿਬ ਚਲੇ ਜਾਓ, ਉੱਥੇ ਦੇਗ ਚਲਾਓ, ਭਜਨ ਕਰੋ, ਆਉਣ ਵਾਲਾ ਸਮਾਂ ਜਿਹੜਾ ਹੈ ਉਸ ਨੂੰ ਵੇਖੋ। ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਾਪਸ ਫੌਜ 'ਚ ਆਉਂਦੇ ਨੇ। ਫੌਜ ਦੇ ਬੜੇ ਸਾਰੇ ਨਿਯਮ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਇਹ ਗੱਲ ਸੋਚ ਸਕਦੇ ਹਾਂ ਕਿ ਉਹ ਕਿਸ ਤਰ੍ਹਾਂ ਉਹਦੇ ਵਿੱਚੋਂ ਜਾਣਾ ਹੈ ਜਾਂ ਉਹਦੇ ਵਿੱਚੋਂ ਨਿਕਲਣਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਦੂਸਰੀ ਗੱਲ ਜਿਹੜੀ ਮੈਂ ਸਮਝਦਾ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹ ਸਮੇਂ ਨੂੰ ਵੇਖਦੇ ਪਏ ਨੇ। ਮਹਾਰਾਜਾ ਰਣਜੀਤ ਸਿੰਘ 15 ਹਾੜ 27 ਜੂਨ 1839 ਨੂੰ ਇਸ ਅਸਾਰ ਸੰਸਾਰ ਤੋਂ ਚਲਿਆ ਜਾਂਦਾ। ਉਸ ਤੋਂ ਬਾਅਦ ਬੁਰਸ਼ਾਗਰਦੀ ਦਾ ਦੌਰ ਹੈ, ਆਪਣਿਆਂ ਦੀਆਂ ਤਲਵਾਰਾਂ ਆਪਣਿਆਂ 'ਤੇ ਚੱਲਦੀਆਂ ਨੇ। ਉਹ ਜਿਹਨੂੰ ਸਾਡਾ ਕਿੱਸਾਕਾਰ ਇਹ ਗੱਲ ਕਹਿੰਦਾ ਹੈ ਕਿ ਜਿਹੜਾ ਬਹਿ ਗੱਦੀ ਉਹਨੂੰ ਮਾਰ ਦਿੰਦੇ, ਉਹ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਉਹ ਹੋ ਗਿਆ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੇਖਦੇ ਪਏ ਨੇ ਉਸ ਮਾਹੌਲ ਨੂੰ ਕਿ ਇਹ ਕਿਸ ਤਰ੍ਹਾਂ ਦੇ ਲੋਕ ਨੇ, ਕੀ ਕਰਦੇ ਪਏ ਨੇ। ਇੱਥੋਂ ਤੱਕ ਨਿਘਾਰਤਾ ਜਾਂ ਇੱਥੋਂ ਤੱਕ ਜਿਹੜੀ ਹੈ ਸਾਡੀ ਸੋਚ, ਸਾਡਾ ਜੀਵਨ, ਸਾਡਾ ਆਚਰਣ ਸਿੱਖਾਂ ਦਾ ਉਹ ਡਿੱਗ ਚੁੱਕਿਆ ਹੈ ਕਿ ਸਤਿਗੁਰੂ ਜੀ ਦੇ ਕੋਲ ਇੱਕ ਸੂਬੇਦਾਰ ਔਫਿਸਰ ਜਿਹੜਾ ਕੋਲੋਂ ਦੀ ਲੰਘਦਾ, ਸਤਿਗੁਰੂ ਕਹਿੰਦੇ ਨੇ ਉਹ ਪੰਜਾਬੀਆ ਮੰਗਲਾ ਕੁਛ, ਉਹਦਾ ਪੰਜਾਬ ਸਿੰਘ ਨਾਮ ਹੈ, ਮੰਗਲਾ ਕੁਛ, ਅਤੇ ਉਹ ਵੇਖ ਕੇ ਨਾ ਸਤਿਗੁਰੂ ਰਾਮ ਸਿੰਘ ਨੂੰ ਅਤੇ ਆਉਂਦਾ ਵੀ ਹਾਂ ਜੇ ਤੁਸੀਂ ਦੇਣ ਲੱਗੇ ਹੋ ਫਿਰ ਇੰਝ ਕਰੋ ਕਿ ਇੱਕ ਸ਼ਰਾਬ ਦੇ ਦਿਓ, ਇੱਕ ਇਸਤਰੀ ਦੇ ਦਿਓ, ਇੱਕ ਮਾਸ ਦੇ ਦਿਓ। ਹੁਣ ਇਹ ਇੱਕ ਘਟਨਾ ਨਹੀਂ, ਇਹ ਸਾਡਾ ਇਤਿਹਾਸਕਾਰ ਦੱਸਦਾ ਪਿਆ ਕਿ ਇਹ ਤਿੰਨ ਚੀਜ਼ਾਂ ਨੇ ਜਿਹੜੀਆਂ ਸਿੱਖ ਰਾਜ ਨੂੰ ਡੋਬ ਚੁੱਕੀਆਂ ਨੇ। ਅਤੇ ਉਹਦਾ ਇੱਕ ਔਫਿਸਰ, ਇੱਕ ਜਿਹੜਾ ਵੱਡੇ ਰੈਂਕ ਦਾ ਬੰਦਾ ਹੈ, ਉਹ ਮੰਗ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੋਂ ਇਹ ਕਰਦਾ ਪਿਆ ਕਿ ਮੈਨੂੰ ਸ਼ਰਾਬ ਦੇ ਦਿਓ, ਇਸਤਰੀ ਦੇ ਦਿਓ, ਵਿਸਵਾ ਦੇ ਦਿਓ ਅਤੇ ਮਾਸ ਦੇ ਦਿਓ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਉਹ ਪੰਜਾਬਿਆ ਖਰਾਬਿਆ, ਗਲ ਕੇ ਮਰੇਗਾ, ਤਿਣਕਿਆਂ ਵਾਂਗੂ ਸੜੇਗਾ। ਤਾਂ ਇਤਿਹਾਸ ਕਹਿੰਦਾ ਬਾਅਦ ਵਿੱਚ ਇਹ ਮਨਸਾ ਦੇਵੀ ਗਿਆ, ਉੱਥੇ ਇਹਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੋ ਗਈ ਅਤੇ ਸੱਚਮੁੱਚ ਹੀ ਇਹ ਗਲ ਕੇ ਮਰਿਆ। ਚਲੋ ਇਹ ਇਹ ਇੱਕ ਇਤਿਹਾਸ ਦਾ, ਪਰ ਜਿਹੜਾ ਸ਼ੀਸ਼ਾ ਸਾਡਾ ਇਤਿਹਾਸਕਾਰ ਵਿਖਾਉਂਦਾ ਉਹ ਇਹ ਹੈ ਕਿ ਸਾਡੀ ਹਾਲਤ ਇਹ ਹੈ ਕਿ ਅਸੀਂ, ਸਾਡੀ ਮੰਗ ਵੀ ਜਿਹੜੀ ਹੈ ਉਹ ਮੰਗ ਵੀ ਬੰਦਿਆਂ ਵਾਲੀ ਨਹੀਂ ਰਹੀ, ਉਹ ਇਸ ਪੱਧਰ ਤੋਂ ਥੱਲੇ ਵੀ ਡਿੱਗ ਚੁੱਕੀ ਹੈ ਕਿ ਅਸੀਂ ਜੇ ਕਿਸੇ ਮਹਾਂਪੁਰਖ ਤੋਂ ਮੰਗਦੇ ਪਏ ਹਾਂ, ਜੇ ਕਿਸੇ ਸਾਧੂ ਤੋਂ ਮੰਗਦੇ ਪਏ ਹਾਂ, ਤਾਂ ਅਸੀਂ ਉੱਤੋਂ ਸ਼ਰਾਬ, ਮਾਸ ਅਤੇ ਇਸਤਰੀ, ਵੇਸਵਾ ਮੰਗਦੇ ਪਏ ਹਾਂ। ਇੱਥੋਂ ਤੱਕ ਨਿਘਾਰਤਾ, ਇੱਥੋਂ ਤੱਕ ਸਾਡਾ ਜਿਹੜਾ ਡਿੱਗਣਾ ਹੈ ਉਹ ਹੋ ਚੁੱਕਿਆ, ਗਲਾਨਤਾ ਜਿਹੜੀ ਹੈ ਸਾਡੇ ਅੰਦਰ ਆ ਚੁੱਕੀ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਸਾਰੇ ਸਮੇਂ ਨੂੰ ਵੇਖਦੇ ਨੇ। ਇੱਥੇ ਬੜੇ ਸਾਰੇ ਕੌਤਕ ਜਿਨ੍ਹਾਂ ਨੂੰ ਸੁਣਾਉਣ ਵਾਸਤੇ ਸਤਿਗੁਰੂ ਜੀ ਨੇ ਸਪੈਸ਼ਲ ਆਖਿਆ ਸੀ ਕਿ ਇਹ ਕੌਤਕ ਜ਼ਰੂਰ ਸੁਣਾਏ ਜਾਣ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪ੍ਰਸ਼ਾਦੇ ਪਕਾ ਰਹੇ ਨੇ, ਕਾਹਨ ਸਿੰਘ ਦਾ ਲਾਂਗਰੀ ਭੱਜ ਕੇ ਆਉਂਦਾ, ਕਾਹਨ ਸਿੰਘ ਸੂਬੇਦਾਰ ਹੈ, ਮੈਂ ਪਹਿਲਾਂ ਵੀ ਦੱਸਿਆ ਸਤਿਗੁਰੂ ਰਾਮ ਸਿੰਘ ਦਾ ਸਾਥੀ ਹੈ, ਬਾਅਦ ਵਿੱਚ ਆਣ ਕੇ ਫਿਰ ਸੂਬਾ ਜੀ ਦੀ ਪਦਵੀ ਪ੍ਰਾਪਤ ਹੁੰਦੀ ਹੈ, ਨਿਹੰਗ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਵਾਰੀ ਇਹਨੂੰ ਕਹਿੰਦੇ ਨੇ ਕਾਹਨ ਸਿਆਂ ਆ ਤੈਨੂੰ ਨਿਹੰਗ ਬਣ ਕੇ ਵਿਖਾਈਏ, ਨਿਹੰਗ ਕੀ ਹੁੰਦਾ। ਉਹ ਨਾਲ ਚੱਲ ਜਾਂਦਾ ਬਾਹਰ, ਜਦੋਂ ਜੰਗਲ ਜੇ ਦੇ ਵਿੱਚ ਜਾਂਦੇ ਨੇ ਅਤੇ ਸਤਿਗੁਰੂ ਜੀ ਇੱਕ ਥਾਂ ਦੇ ਉੱਤੇ ਬੈਠ ਲੰਮੇ ਪੈ ਜਾਂਦੇ ਨੇ, ਉਹ ਹਿਲਾਉਂਦਾ, ਉਹ ਵੇਖਦਾ, ਕੋਈ ਸੁੱਧ ਨਹੀਂ, ਕੋਈ ਕੁਛ ਨਹੀਂ, ਨਬਜ਼ਾਂ ਟੋਲਦਾ, ਹਵਾ ਵੇਖਦਾ ਮੂੰਹ ਤੋਂ, ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਸਰੀਰ ਦੇ ਵਿੱਚ ਹਰਕਤ ਨਹੀਂ। ਉਹ ਸੋਚਦਾ ਮਸਤਾਨਾ ਤਾਂ ਚਲਾ ਗਿਆ, ਮਸਤਾਨੇ ਦੇ ਸਰੀਰ ਦੇ ਵਿੱਚ ਆਤਮਾ ਨਹੀਂ ਹੈਗੀ। ਉਹ ਡਰ ਜਾਂਦਾ, ਇੱਕੋ ਦਮ ਲੰਮੇ ਪਿਆ ਬੰਦਾ ਅਤੇ ਆਪਣੇ ਸਵਾਸ ਛੱਡ ਗਿਆ, ਤੈਨੂੰ ਨਿਹੰਗ ਬਣ ਕੇ ਵਿਖਾਈਏ, ਤਾਂ ਉਹ ਹੈਰਾਨ ਹੋ ਜਾਂਦਾ। ਫਿਰ ਸਤਿਗੁਰੂ ਜੀ ਕੁਛ ਸਮੇਂ ਬਾਅਦ ਉਸੇ ਤਰ੍ਹਾਂ ਹੀ ਫਿਰ ਉਹਨੂੰ ਉਹ ਬਚਨ ਕਰਦੇ ਨੇ, ਕਹਿੰਦੇ ਡਰ ਗਿਆ ਸੈਂ, ਫਿਰ ਤੂੰ ਕਾਹਦਾ ਨਿਹੰਗ ਹੋਇਆ। ਭਾਵ ਸਤਿਗੁਰੂ ਜੀ ਕਹਿੰਦੇ ਜੇ ਤੁਹਾਡੀ ਆਤਮਾ ਵਾਂ, ਜੇ ਤੁਹਾਡਾ ਸਰੀਰ ਦੇ ਉੱਤੇ ਕੋਈ ਕੰਟਰੋਲ ਨਾ ਰਿਹਾ, ਤੁਸੀਂ ਇੱਥੋਂ ਤੱਕ ਬਿਰਤੀ ਤੁਹਾਡੀ ਨਾ ਪਹੁੰਚੀ, ਫਿਰ ਤੁਸੀਂ ਨਿਹੰਗ ਕਾਹਦੇ, ਫਿਰ ਤੁਸੀਂ ਸਿੱਖ ਕਾਹਦੇ। ਇਸ ਤਰ੍ਹਾਂ ਦੀਆਂ ਇਹ ਬਚਨ ਬੜੇ ਡੂੰਘੇ ਜਿਹੇ ਨੇ, ਇਹਨਾਂ ਦੇ ਵਿੱਚ ਬੜੇ ਛੋਟੀਆਂ ਛੋਟੀਆਂ ਰਾਜ ਜਿਹੜੇ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਛਿਪੇ ਨੇ। ਉਹਦਾ ਲਾਂਗਰ ਹੀ ਆ ਜਾਂਦਾ, ਆਣ ਕੇ ਆਉਂਦਾ ਜੀ ਸੂਬੇਦਾਰ ਜੀ ਨੇ ਕਿਤੇ ਜਾਣਾ ਅਤੇ ਪ੍ਰਸ਼ਾਦੇ ਪਹਿਲਾਂ ਮੈਨੂੰ ਪਕਾ ਲੈਣ ਦਿਉ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਭਾਈ ਚੋ ਕੁਛ ਨਹੀਂ ਬੋਲਦੇ। ਉਹ ਜਦੋਂ ਕਾਹਲੀ ਕਰਦਾ ਤਾਂ ਛੋਟੀ ਤਲਵਾਰ ਜਿਹੜੀ ਹੈ ਉਹ ਕੋਲ ਹੁੰਦੀ ਹੈ, ਉਹਦੇ ਨਾਲ ਲੋਹ ਦੇ ਉੱਤੇ ਲਾਈਨ ਪਾ ਦਿੰਦੇ ਨੇ, ਕਹਿੰਦੇ ਨੇ ਪਰਲੇ ਪਾਸੇ ਤੂੰ ਪਕਾ ਲੈ, ਇੱਧਰ ਅਸੀਂ ਪਕਾ ਲੈਂਦੇ ਹਾਂ। ਉਹ ਜਦੋਂ ਪ੍ਰਸ਼ਾਦਾ ਪਾਉਂਦਾ ਵੇਖਦਾ ਤਵੀ ਜਿਹੜੀ ਹੈ ਕਦੀ ਸੋਨੇ ਦੀ ਹੋ ਜਾਂਦੀ ਹੈ, ਕਦੀ ਚਾਂਦੀ ਦੀ ਹੋ ਜਾਂਦੀ ਹੈ, ਉਹ ਇਸ ਤਰ੍ਹਾਂ ਦਾ ਕੌਤਕ ਵੇਖਦਾ, ਹੈਰਾਨ ਹੋ ਜਾਂਦਾ, ਭੱਜ ਕੇ ਸੂਬੇਦਾਰ ਨੂੰ ਦੱਸਦਾ ਕਿ ਇਸ ਤਰ੍ਹਾਂ ਦੀ ਗੱਲ ਹੋਈ ਹੈ। ਤਾਂ ਸੂਬੇਦਾਰ ਕਾਹਨ ਸਿੰਘ ਜਿਹੜਾ ਹੈ ਉਹ ਆਪ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਉਂਦਾ ਕਿ ਆਉਂਦਾ ਕਿ ਇਹ ਕਿਸ ਤਰ੍ਹਾਂ ਦੀ ਲੀਲਾ। ਇਸ ਤੋਂ ਬਿਨਾਂ ਕਈ ਹੋਰ ਕੌਤਕ ਜਿਹੜੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਨੂੰ ਵਿਖਾਉਂਦੇ ਨੇ। ਇੱਕ ਵਾਰੀ ਅੱਠ ਕੋਹ ਲੈ ਕੇ ਚਲੇ, ਸੱਤ ਅੱਠ ਕੋਹ ਜਿਹੜਾ ਹੈ ਬਾਹਰ ਨੂੰ ਲੈ ਜਾਂਦੇ ਨੇ। ਉਹ ਕਹਿੰਦਾ ਜੀ ਹਾਜ਼ਰੀ ਲੱਗਣ ਵਾਲੀ ਹੈ ਫੌਜ ਦੀ, ਪਿੱਛੋਂ ਆਪਣੀ ਗੈਰ ਹਾਜ਼ਰੀ ਲੱਗ ਜਾਣੀ ਹੈ। ਸਤਿਗੁਰੂ ਜੀ ਕਹਿੰਦੇ ਕਾਹਨ ਸਿੰਘ ਫਿਰ ਅੱਖਾਂ ਮੀਟਦਾ, ਆਉਂਦੇ ਨੇ ਅੱਖਾਂ ਖੋਲ ਲੈ। ਜਦੋਂ ਅੱਖਾਂ ਖੋਲਦਾ ਕਹਿੰਦੇ ਵੀ ਉਸ ਗਰਾਊਂਡ ਦੇ ਵਿੱਚ ਸਨ, ਉਸ ਮੈਦਾਨ ਦੇ ਵਿੱਚ ਸਨ ਜਿੱਥੇ ਹਾਜ਼ਰੀ ਲੱਗਦੀ ਪਈ ਸੀ। ਕਾਹਨ ਸਿੰਘ ਇਸ ਤਰ੍ਹਾਂ ਦੇ ਕੌਤਕ ਵੇਖਦਾ, ਇਸੇ ਕਰਕੇ ਜਦੋਂ ਸਤਿਗੁਰੂ ਜੀ ਛੱਡ ਕੇ ਆਉਂਦੇ ਨੇ ਫੌਜ, ਤਾਂ ਉਹ ਵੀ ਇਹ ਅਰਜ਼ ਕਰਦਾ। ਇੱਕ ਵਾਰੀ ਸੱਚੇ ਪਾਤਸ਼ਾਹ ਕਾਹਨ ਸਿੰਘ ਦੇ ਤੰਬੂ ਦੇ ਵਿੱਚ ਸਤਿਗੁਰੂ ਜੀ ਨੂੰ ਮਿਲਣ ਆਉਂਦਾ ਅਤੇ ਸੱਚੇ ਪਾਤਸ਼ਾਹ ਛੋਟੀ ਤਲਵਾਰ ਦੇ ਨਾਲ ਉਹਦੇ ਪੱਟ ਦੇ ਉੱਤੇ ਵਾਰ ਕਰਦੇ ਨੇ, ਚੀਰਾ ਪੈ ਜਾਂਦਾ। ਉਹਨੂੰ ਬੜਾ ਗੁੱਸਾ ਚੜ੍ਹਦਾ, ਇੱਕ ਹੋਵੇ ਸੂਬੇਦਾਰ ਔਫਿਸਰ ਵੱਡਾ ਹੋਵੇ ਅਤੇ ਇਸ ਤਰ੍ਹਾਂ ਦੀ ਗੱਲ, ਇਸ ਤਰ੍ਹਾਂ ਦਾ ਅਨਡਿਸਿਪਲਨ ਕੰਮ ਜਦੋਂ ਕੀਤਾ ਗਿਆ ਤਾਂ ਉਹਨੂੰ ਗੁੱਸਾ ਚੜ੍ਹਦਾ। ਉਹ ਦਵਾ ਕੋਈ ਚੀਜ਼ ਲੱਭਦਾ ਵੀ ਮੈਂ ਵੀ ਮਾਰਾਂ, ਮੈਨੂੰ ਮਾਰਿਆ ਮੈਂ ਵੀ ਮਾਰਾਂ, ਅਤੇ ਸਤਿਗੁਰੂ ਜੀ ਉਹਦਾ ਹੱਥ ਫੜ ਲੈਂਦੇ ਨੇ, ਕਹਿੰਦੇ ਸੂਬੇਦਾਰਾ ਇਸ ਤਰ੍ਹਾਂ ਨਹੀਂ। ਅੱਖ ਲੱਗੇ ਜੀ ਤੁਸੀਂ ਮੈਨੂੰ ਮਾਰਿਆ ਕਿਉਂ? ਅੱਖ ਲੱਗੇ ਤੇਰੀ ਮੌਤ ਸੀ, ਤੇਰੀ ਮੌਤ ਕੱਟੀ ਹੈ। ਅੱਖ ਲੱਗਾ ਜੀ ਇਹ ਕੀ ਗੱਲ? ਉਹਦੀ ਪੱਗ ਲਾ ਕੇ ਉੱਥੇ ਜਿੱਥੇ ਜ਼ਖਮ ਹੋਇਆ ਆਉਂਦਾ ਉੱਥੇ ਬੰਨ੍ਹ ਦਿੰਦੇ ਨੇ। ਥੋੜ੍ਹਾ ਟਾਈਮ ਗੱਲਾਂ ਬਾਤਾਂ ਇਸ ਤਰ੍ਹਾਂ ਦੀਆਂ ਚੱਲਦੀਆਂ ਨੇ ਤਾਂ ਫਿਰ ਸੱਚੇ ਪਾਤਸ਼ਾਹ ਉਹਨੂੰ ਇੱਕੋ ਦਮ ਕਹਿੰਦੇ ਨੇ ਕਾਹਨ ਸਿੰਘ ਪੱਗ ਕਿਉਂ ਬੰਨ੍ਹੀ ਆ ਪੱਟ 'ਤੇ? ਕਹਿੰਦਾ ਜੀ ਹੁਣੇ ਤੁਸੀਂ ਤਲਵਾਰ ਮਾਰੀ ਹੈ, ਹੁਣੇ ਜ਼ਖਮੀ ਕੀਤਾ, ਹੁਣੇ ਆਪੇ ਬੰਨ੍ਹੀ ਹੈ, ਹੁਣ ਪੁੱਛਦੇ ਪਏ ਹੋ ਕਿਉਂ ਬੰਨ੍ਹੀ ਹੈ? ਆਹੀ ਪੁੱਛਦਾ ਪਿਆ ਕਿਉਂ ਬੰਨ੍ਹੀ ਹੈ, ਲਾਹ ਦੇ ਖੋਲ੍ਹ ਦੇ। ਜਦੋਂ ਖੋਲ੍ਹ ਦਿੰਦਾ ਤਾਂ ਪੱਟ ਜਿਹੜਾ ਸੀ ਉਹ ਬਿਲਕੁਲ ਉਸੇ ਤਰ੍ਹਾਂ ਹੀ ਠੀਕ ਸੀ। ਇਸ ਤਰ੍ਹਾਂ ਦੇ ਕੌਤਕ ਫੌਜ ਦੇ ਵਿੱਚ ਕਈ ਜਿਹੜੇ ਨੇ ਸਾਡੇ ਇਤਿਹਾਸਕਾਰ ਨੇ ਲਿਖੇ ਨੇ, ਜਿਹੜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਿਖਾਉਂਦੇ ਨੇ। ਵੱਡੀ ਗੱਲ ਇੱਥੇ ਇਹ ਹੈ ਕਿ ਇੱਥੇ ਇੱਕ ਦ੍ਰਿਸ਼ਟੀ ਬਣਦੀ ਹੈ, ਰਾਜ ਦਰਬਾਰ ਦੇ ਨੇੜੇ ਰਿਹਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ 18 ਦਸੰਬਰ 1845 ਮੁਦਕੀ ਦੀ ਲੜਾਈ ਤੋਂ ਪਹਿਲਾਂ ਇਸ ਫੌਜ ਨੂੰ ਛੱਡਦੇ ਨੇ, ਪਰ ਇਸ ਫੌਜ ਦੇ ਛੱਡਣ ਤੋਂ ਪਹਿਲਾਂ ਬਹੁਤ ਸਾਰੇ ਕੌਤਕ ਜਿਹੜੇ ਨੇ ਇਸ ਫੌਜ ਦੇ ਵਿੱਚ ਵਾਪਰਦੇ ਨੇ, ਬਹੁਤ ਸਾਰਾ ਕੁਛ ਇਸ ਫੌਜ ਦੇ ਵਿੱਚ ਹੁੰਦਾ। ਇੱਥੋਂ ਤੱਕ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇੱਥੇ ਅੰਗਰੇਜ਼ੀ ਵਾਜੇ ਵੱਜਣਗੇ। ਮਹਾਰਾਜਾ ਸ਼ੇਰ ਸਿੰਘ ਉਦੋਂ ਗੱਦੀ 'ਤੇ ਸੀ, ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ। ਮਹਾਰਾਜ ਸ਼ੇਰ ਸਿੰਘ ਨੂੰ ਜਦੋਂ ਪਤਾ ਲੱਗਦਾ ਕਿ ਮਸਤਾਨਾ ਇਹ ਗੱਲਾਂ ਕਰਦਾ ਕਿ ਇੱਥੇ ਅੰਗਰੇਜ਼ੀ ਵਾਜੇ ਵੱਜਣ, ਅੰਗਰੇਜ਼ੀ ਵਾਜੇ ਵੱਜਣ ਤੋਂ ਭਾਵ ਸੀ ਕਿ ਅੰਗਰੇਜ਼ ਫੌਜ ਲਾਹੌਰ ਦੇ ਉੱਤੇ ਕਾਬਜ ਹੋਵੇਗੀ, ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਆ ਉਹਨੇ ਸਮੇਂ ਨੂੰ ਇਹ ਗੱਲ ਬਣ ਚੁੱਕੀ ਹੁੰਦੀ ਹੈ ਕਿ ਜੋ ਕਹਿੰਦੇ ਨੇ ਉਹ ਸੱਚ ਹੋ ਜਾਂਦਾ ਜੀ, ਜੋ ਕਹਿੰਦੇ ਨੇ ਸੱਚ ਹੋ ਜਾਂਦਾ। ਇਹ ਗੱਲ ਗੁਲਾਬੇ ਨੂੰ ਵੀ ਆਖੀ ਜਾਂਦੀ, ਜਦੋਂ ਗੁਲਾਬੇ ਨੂੰ ਸਤਿਗੁਰੂ ਪੰਜਾਬੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਨਾ, ਪੰਜਾਬਿਆ ਖਰਾਬਿਆ ਗਲ ਕੇ ਮਰੇਗਾ, ਤਾਂ ਉਦੋਂ ਨਾਲ ਦੇ ਸਾਥੀ ਕਹਿੰਦੇ ਜੀ ਬਖਸ਼ੋ ਇਹਨੂੰ, ਮਾਫ਼ ਕਰ ਦਿਓ। ਸਤਿਗੁਰੂ ਜੀ ਕਹਿੰਦੇ ਹੁਣ ਬਚਨ ਹੋ ਗਿਆ, ਹੁਣ ਮਾਫ਼ ਨਹੀਂ ਹੋਏਗਾ। ਇਸ ਕਰਕੇ ਉਹ ਨਾਲ ਦੇ ਸਾਥੀ ਜਾਂ ਉਹ ਫੌਜ ਦੇ ਬੰਦੇ ਜਿਹੜੇ ਨੇ ਉਹ ਇਹ ਗੱਲ ਜਾਣਦੇ ਨੇ ਕਿ ਜੋ ਕਹਿ ਦਿੰਦੇ ਨੇ ਸੱਚ ਹੋ ਜਾਂਦਾ। ਉਹ ਆਉਂਦੇ ਅੰਗਰੇਜ਼ੀ ਵਾਜੇ ਵੱਜਣਗੇ। ਮਹਾਰਾਜਾ ਸ਼ੇਰ ਸਿੰਘ ਵੇਖੋ ਕਿੱਥੋਂ ਤੱਕ ਘਬਰਾਏ ਹੋਏ ਲੋਕ ਨੇ ਕਿ ਉਹ ਲੁਧਿਆਣਿਓਂ ਸਪੈਸ਼ਲ ਅੰਗਰੇਜ਼ ਲੋਕਾਂ ਦੇ ਉਹ ਵਾਜੇ ਮੰਗਵਾਉਂਦੇ ਨੇ ਅਤੇ ਲਾਹੌਰ ਗਲੀਆਂ ਦੇ ਵਿੱਚ ਵਾਜੇ ਜਿਹੜੇ ਨੇ ਵਜਾਏ ਜਾਂਦੇ ਨੇ ਕਿ ਮਸਤਾਨੇ ਦਾ ਗੱਲ ਜਿਹੜੀ ਆ ਉਹ ਪੂਰੀ ਕਰ ਦਿਓ, ਕਿਤੇ ਦੂਜੀ ਤਰ੍ਹਾਂ ਪੂਰੀ ਨਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਗੱਲ ਨਹੀਂ, ਇਹ ਤਾਂ ਗੱਲ ਹੋ ਕੇ ਰਹਿਣੀ ਹੈ ਅਤੇ ਜਿਹੜੀ ਗੱਲ ਮੈਂ ਕਹਿ ਰਿਹਾ ਉਸੇ ਤਰ੍ਹਾਂ ਹੋਣੀ ਹੈ। ਉਹ ਸਮਾਂ ਜਿਹੜਾ ਹੈ ਉਹ ਨੇੜੇ ਆਉਂਦਾ ਸਤਿਗੁਰੂ ਜੀ ਵੇਖਦੇ ਪਏ ਨੇ। ਅਗਲੀਆਂ ਰਣਨੀਤੀਆਂ ਇੱਥੇ ਹੀ ਬਣਦੀਆਂ ਨੇ, ਇੱਥੇ ਹੀ ਇਹ ਸੋਚ ਬਣਦੀ ਹੈ ਕਿ ਇਹ ਕਿੱਥੋਂ ਤੱਕ, ਕਿਉਂਕਿ ਜਿੰਨਾ ਚਿਰ ਬਿਮਾਰੀ ਦੇ ਨੇੜੇ ਨਾ ਹੋਇਆ ਜਾਵੇ, ਬਿਮਾਰੀ ਨੂੰ ਵੇਖਿਆ ਨਾ ਜਾਵੇ, ਉਨਾ ਚਿਰ ਉਸ ਦਾ ਇਲਾਜ ਕਰਨਾ ਅਸੰਭਵ ਹੈ। ਸਤਿਗੁਰੂ ਜੀ ਉਸ ਬਿਮਾਰੀ ਨੂੰ ਉਹਦੇ ਕੋਲ ਬੈਠ ਕੇ ਉੱਥੇ ਕੋਲ ਰਹਿੰਦਿਆਂ ਹੋਇਆਂ, ਕਿਉਂਕਿ ਬਿਮਾਰੀ ਤਾਂ ਰਾਜ ਦਰਬਾਰਾਂ ਦੇ ਵਿੱਚੋਂ ਪੈਦਾ ਹੋਈ ਹੈ, ਉਸ ਲਾਹੌਰ ਦਰਬਾਰ ਦੇ ਵਿੱਚੋਂ ਪੈਦਾ ਹੋਈ ਹੈ ਜਿੱਥੇ ਵੱਡੇ ਵੱਡੇ ਸਰਦਾਰ ਜਿਹੜੇ ਨੇ ਸਿੱਖੀ ਛੱਡ ਚੁੱਕੇ ਨੇ, ਜਿਹੜੇ ਆਮ ਹੁੱਕੇ ਪੀਂਦੇ ਨੇ, ਆਮ ਜਿਹੜੇ ਤੰਬਾਕੂ ਹੈ ਉਹ ਖਾਂਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਕਿਰਪਾ ਕਰਨਗੇ, ਕੀ ਕਿਰਪਾ ਜਿਹੜੀਆਂ ਹੋਣਗੀਆਂ ਆਪਾਂ ਆਉਣ ਵਾਲੇ ਸਮੇਂ ਵਿੱਚ ਸੁਣਾਂਗੇ। ਇੰਨੀਆਂ ਕੁ ਅਰਜ਼ਾ ਕਰਦਾ ਹੋਇਆ ਖਿਮਾ ਦਾ ਜਾਚਕਾਂ, ਸਤਿ ਸ੍ਰੀ ਅਕਾਲ।